ਸਤਨਾਮ ਸ੍ਰੀ ਵਾਹਿਗੁਰੂ ਜੀਓ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ, ਮਨ ਚਿੰਦਿਆ ਫਲ ਪਾਵਣਾ ਹੋ ਮੈਂ ਵਿੱਚੋਂ ਜਾਇ। ਬੰਧਨ ਤੋੜੈ ਮੁਕਤ ਹੋਇ, ਸੱਚੇ ਰਹੇ ਸਮਾਏ। ਇਸ ਜਗ ਮੈਂ ਨਾਮ ਅਲੱਭ ਹੈ, ਗੁਰਮੁਖ ਵਸੈ ਮਨ ਆਏ। ਨਾਨਕ ਜੋ ਗੁਰ ਸੇਵੈ ਆਪਣਾ, ਹੋ ਤਿਨ ਬਲਹਾਰੈ ਜਾਓ। ਇਸ ਜਗ ਮੈਂ ਨਾਮ ਅਲੱਭ ਹੈ, ਗੁਰਮੁਖ ਵਸੈ ਮਨ ਆਏ। ਨਾਨਕ ਜੋ ਗੁਰ ਸੇਵੈ ਆਪਣਾ, ਹੋ ਤਿਨ ਬਲਹਾਰੈ ਜਾਓ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੇ ਕਲਿਆਣ ਵਾਸਤੇ ਇੱਕ ਐਸਾ ਸਿੱਖੀ ਦਾ ਮਾਰਗ, ਨਿਰਮਲ ਮਾਰਗ ਸੰਸਾਰ ਦੇ ਵਿੱਚ ਪ੍ਰਚਲਿਤ ਕੀਤਾ, ਜਿਸ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗਾਡੀ ਰਾਹ ਦਾ ਨਾਮ ਦਿੱਤਾ ਹੈ। ਗੁਰਮੁਖ ਗਾਡੀ ਰਾਹ ਚਲਾਇਆ। ਗੁਰਸਿੱਖੀ ਦਾ ਮਾਰਗ ਇੱਕ ਜਰਨੈਲੀ ਸੜਕ ਵਾਂਗ ਹੈ, ਔਰ ਇਹਦੇ ਵਿੱਚ ਕਿਸੇ ਭੁਲੇਖੇ ਦੀ ਗੁੰਜਾਇਸ਼ ਨਹੀਂ ਹੈ। ਜਿਹੜਾ ਵੀ ਗੁਰਸਿੱਖ ਇਸ ਮਾਰਗ 'ਤੇ ਚੱਲਦਾ ਹੈ, ਜਿਵੇਂ ਕਿ ਸਤਿਗੁਰੂ ਦਾ ਹੁਕਮ ਹੈ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮੰਨਹੋ ਹਰ ਹਰ ਕਥਾ ਨਿਰਾਲੀ, ਉਹ ਆਪਣੀ ਮੰਜ਼ਿਲ 'ਤੇ ਵੀ ਪਹੁੰਚ ਜਾਂਦਾ ਹੈ। ਯਾਦ ਰੱਖੋ, ਰਸਤਾ ਚੱਲਣ ਵਾਸਤੇ ਹੀ ਹੁੰਦਾ ਹੈ। ਜੇ ਕੋਈ ਆਦਮੀ ਰਸਤੇ 'ਤੇ ਚੱਲੇ ਹੀ ਨਾ, ਉਹ ਕਦੇ ਮੰਜ਼ਿਲ 'ਤੇ ਨਹੀਂ ਪਹੁੰਚ ਸਕਦਾ। ਇਹ ਵੀ ਯਾਦ ਰੱਖੋ, ਜੇ ਆਦਮੀ ਸਹੀ ਰਸਤੇ ਤੁਰਿਆ ਜਾਵੇ, ਉਹ ਆਪਣੀ ਮੰਜ਼ਿਲ 'ਤੇ ਬਹੁਤ ਛੇਤੀ ਪਹੁੰਚ ਜਾਂਦਾ ਹੈ। ਜੇ ਕੋਈ ਗਲਤ ਰਸਤੇ ਪੈ ਕੇ ਵੀ ਰੁਕਦਾ ਨਹੀਂ, ਉਹ ਵੀ ਭੁੱਲਦਾ ਭੁਲਾਉਂਦਾ ਆਖਰ ਮੰਜ਼ਿਲ 'ਤੇ ਪਹੁੰਚ ਹੀ ਜਾਂਦਾ ਹੈ। ਪਰ ਜਿਹੜਾ ਚੱਲਦਾ ਹੀ ਨਹੀਂ, ਉਹ ਕਿਧਰੇ ਨਹੀਂ ਪਹੁੰਚ ਸਕਦਾ। ਇਸੇ ਲਈ ਸਤਿਗੁਰੂ ਮਹਾਰਾਜ ਨੇ ਸਾਨੂੰ ਇਹ ਪ੍ਰੇਰਣਾ ਕੀਤੀ ਹੈ, ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਸਾਨੂੰ ਤੁਰਨਾ ਚਾਹੀਦਾ, ਇਸ ਰਸਤੇ 'ਤੇ ਚੱਲਣਾ ਚਾਹੀਦਾ। ਜੋ ਗੁਰ ਕਹੈ ਸੋਈ ਪਲ ਮੰਨਹੋ, ਚੱਲਿਆ ਕਿਵੇਂ ਜਾ ਸਕਦਾ? ਜੋ ਸਤਿਗੁਰੂ ਆਖਦਾ ਹੈ ਉਹਨੂੰ ਸਤ ਕਰਕੇ ਮੰਨੋ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਜਿਹੜਾ ਗੁਰੂ ਦੀ ਆਗਿਆ ਮੰਨਣ ਲੱਗ ਜਾਵੇ, ਸਮਝ ਲਓ ਉਹ ਇਸ ਮਾਰਗ 'ਤੇ ਚੱਲ ਪਿਆ ਹੈ। ਸਤਿਗੁਰੂ ਕੀ ਆਖਦੇ ਹਨ? ਸਤਿਗੁਰੂ ਇਹ ਸਾਨੂੰ ਉਪਦੇਸ਼ ਦਿੰਦੇ ਹਨ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਪਲਕੇ ਉੱਠ ਹਰ ਨਾਮ ਤੇ ਆਵੈ। ਉਦਮ ਕਰੇ ਪਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਹਰ ਗੁਰਸਿੱਖ ਮਾਈ ਭਾਈ ਨੂੰ ਅੰਮ੍ਰਿਤ ਵੇਲੇ ਉੱਠਣ ਦਾ ਉਦਮ ਕਰਨਾ ਚਾਹੀਦਾ, ਅਤੇ ਹਰ ਗੁਰਸਿੱਖ ਮਾਈ ਭਾਈ ਨੂੰ ਸਿਮਰਨ ਵੀ ਕਰਨਾ ਚਾਹੀਦਾ। ਇਸ ਸਲੋਕ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਗੁਰਸਿੱਖ ਦੇ ਨਿਤ ਕਰਮ ਦਾ ਜ਼ਿਕਰ ਕੀਤਾ। ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਮਨੁੱਖ ਨੇ ਕਰਨਾ ਕੀ ਹੈ, ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰੋ, ਫਿਰ ਇਸ਼ਨਾਨ ਕਰਕੇ ਨਿਤਨੇਮ ਕਰੋ, ਨਿਤਨੇਮ ਤੋਂ ਬਾਅਦ ਫਿਰ ਸੰਗਤ ਵਿੱਚ ਆਓ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਉਸ ਤੋਂ ਬਾਅਦ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਦਾ ਉਪਦੇਸ਼ ਹੈ, ਕਿਰਤ ਵੀ ਕਰੋ ਪਰ ਵਾਹਿਗੁਰੂ ਦਾ ਸਿਮਰਨ ਜ਼ਰੂਰ ਕਰਦੇ ਰਹੋ, ਇਹ ਸਤਿਗੁਰੂ ਦਾ ਹੁਕਮ ਹੈ। ਅਖੀਰ ਤੇ ਸਤਿਗੁਰੂ ਨੇ ਆਖਿਆ ਹੈ, ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸਨੂੰ ਦਇਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੈ, ਜਨ ਨਾਨਕ ਤੋੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਜੇ ਅਸੀਂ ਗੁਰੂ ਦੇ ਸਿੱਖ ਹਾਂ ਤਾਂ ਸਤਿਗੁਰੂ ਕਹਿੰਦੇ ਨੇ, ਗੁਰਸਿੱਖ ਮੀਤ ਚੱਲੋ ਗੁਰਚਾਲੀ, ਫਿਰ ਗੁਰੂ ਦੇ ਮਾਰਗ ਤੇ ਚੱਲੋ। ਜੇ ਅਸੀਂ ਗੁਰੂ ਦੇ ਸਿੱਖ ਹਾਂ, ਸਾਨੂੰ ਗੁਰੂ ਦੇ ਬਖਸ਼ੇ ਮਾਰਗ ਤੇ ਚੱਲਣਾ ਚਾਹੀਦਾ, ਚਰਨ ਚਲੋ ਮਾਰਗ ਗੋਬਿੰਦ। ਸਾਨੂੰ ਵਾਹਿਗੁਰੂ ਨੇ ਪੈਰ ਦਿੱਤੇ ਨੇ, ਇਹਨਾਂ ਪੈਰਾਂ ਦੇ ਨਾਲ ਉਸ ਮਾਰਗ ਤੇ ਚੱਲੋ। ਰਸਤੇ ਵੀ ਕਈ ਪ੍ਰਕਾਰ ਦੇ ਨੇ, ਇੱਕ ਜ਼ਮੀਨੀ ਰਸਤਾ ਹੈ, ਦੂਸਰਾ ਜਲ ਮਾਰਗ ਵੀ ਹੈ, ਤੀਸਰਾ ਹਵਾਈ ਰਸਤਾ ਵੀ ਹੁੰਦਾ। ਪਰ ਜੋ ਗੁਰਮਤ ਦਾ ਮਾਰਗ ਹੈ, ਇੱਕ ਹਵਾਈ ਮਾਰਗ ਵਾਂਗ ਹੈ। ਹਰ ਰਸਤੇ ਤੇ ਚੱਲਣ ਦੇ ਕੁਝ ਨਿਯਮ ਵੀ ਹੁੰਦੇ ਨੇ, ਜੇ ਉਹਨਾਂ ਨਿਯਮਾਂ ਦੀ ਨਾ ਪਾਲਣਾ ਕੀਤੀ ਜਾਵੇ ਫਿਰ ਕੋਈ ਨਾ ਕੋਈ ਐਕਸੀਡੈਂਟ ਹੋ ਜਾਂਦਾ। ਇਸੇ ਲਈ ਸਤਿਗੁਰੂ ਮਹਾਰਾਜ ਨੇ ਗੁਰਸਿੱਖੀ ਮਾਰਗ ਤੇ ਚੱਲਣ ਵਾਸਤੇ ਸਾਡੇ ਲਈ ਕੁਝ ਨਿਯਮ ਬਣਾ ਦਿੱਤੇ ਕਿ ਇਹ ਗੁਰਸਿੱਖਾ ਆਹ ਤੇਰੇ ਲਈ ਨਿਯਮ ਨੇ, ਔਰ ਉਹਨਾਂ ਨਿਯਮਾਂ ਦੇ ਵਿੱਚ ਸਭ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਨੇ ਗੁਰਸਿੱਖ ਨੂੰ ਆਖਿਆ, ਗੁਰਸਿੱਖਾ ਗੁਰਮੁਖ ਨਾਮ ਦਾਨ ਇਸ਼ਨਾਨ, ਤੂੰ ਨਾਮ ਜਪਣਾ, ਧਰਮ ਦੀ ਕਿਰਤ ਕਰਕੇ ਦਾਨ ਦਸਵੰਧ ਦੇਣਾ, ਤੇ ਨਾਲ ਦੀ ਨਾਲ ਹਮੇਸ਼ਾ ਇਸ਼ਨਾਨ ਵੀ ਕਰਨਾ। ਇਸ਼ਨਾਨ ਦੋ ਕਿਸਮ ਦਾ ਹੈ, ਇੱਕ ਤਨ ਦਾ ਇਸ਼ਨਾਨ ਹੈ, ਦੂਸਰਾ ਮਨ ਦਾ ਇਸ਼ਨਾਨ ਹੈ। ਤਨ ਦਾ ਇਸ਼ਨਾਨ ਪਾਣੀ ਨਾਲ ਹੁੰਦਾ, ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੁਖੇ। ਦੂਸਰਾ ਹੈ ਮਨ ਦਾ ਇਸ਼ਨਾਨ, ਮਨ ਦਾ ਇਸ਼ਨਾਨ ਹੁੰਦਾ ਬਾਣੀ ਨਾਲ। ਕੱਲਾ ਇਸ਼ਨਾਨ ਹੀ ਨਹੀਂ ਕਰਨਾ, ਨਾਲ ਬਾਣੀ ਦਾ ਜਾਪ ਨਿਤਨੇਮ ਵੀ ਕਰਨਾ ਹੈ। ਪਾਣੀ ਤਨ ਦੀ ਮੈਲ ਨੂੰ ਧੋਂਦਾ, ਸਤਿਗੁਰੂ ਦੀ ਬਾਣੀ ਮਨ ਦੀ ਮੈਲ ਨੂੰ ਧੋਂਦੀ ਹੈ। ਇਸੇ ਲਈ ਗੁਰਸਿੱਖ ਨੇ ਦੋ ਕਿਸਮ ਦਾ ਇਸ਼ਨਾਨ ਕਰਨਾ। ਇਸ ਤੋਂ ਇਲਾਵਾ ਗੁਰੂ ਮਹਾਰਾਜ ਨੇ ਸਿੱਖੀ ਮਾਰਗ ਦੇ ਚਾਰ ਬੁਨਿਆਦੀ ਅਸੂਲ ਵੀ ਗੁਰਸਿੱਖ ਨੂੰ ਬਖਸ਼ਿਸ਼ ਕੀਤੇ, ਔਰ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਸੇਵਾ ਦਾ ਜ਼ਿਕਰ ਆਉਂਦੇ ਵਿੱਚ, ਦੁਨੀਆ ਸੇਵ ਕਮਾਈਏ ਤੋ ਦਰਗਹਿ ਬੈਸਣ ਪਾਈਏ, ਕਹੁ ਨਾਨਕ ਬਾਹਾਂ ਲੁਟਾਈਏ। ਸੇਵਾ ਕਿਵੇਂ ਕਰਨੀ ਹੈ ਅਤੇ ਸੇਵਾ ਕਿਸ ਦੀ ਕਰਨੀ ਹੈ ਅਤੇ ਸੇਵਾ ਦਾ ਫਲ ਕੀ ਹੈ, ਇਹ ਸਾਰਾ ਕੁਝ ਗੁਰੂ ਮਹਾਰਾਜ ਨੇ ਬਾਣੀ ਵਿੱਚ ਸਾਨੂੰ ਸਮਝਾ ਦਿੱਤਾ। ਦੂਸਰੇ ਨੰਬਰ ਤੇ ਸਿਮਰਨ ਦੀ ਗੱਲ ਆਉਂਦੀ ਹੈ, ਪਹਿਲਾਂ ਸੇਵਾ ਹੈ ਫਿਰ ਸਿਮਰਨ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਸਿਮਰਨ ਕਿਵੇਂ ਕਰਨਾ ਹੈ, ਸਿਮਰਨ ਕਿਸ ਦਾ ਕਰਨਾ ਹੈ, ਇਹ ਵੀ ਸਤਿਗੁਰੂ ਨੇ ਸਾਰੀ ਗੱਲ ਬਾਣੀ ਵਿੱਚ ਸਮਝਾ ਦਿੱਤੀ। ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ। ਤੇ ਤੀਸਰੇ ਨੰਬਰ ਤੇ ਗੱਲ ਆਉਂਦੀ ਹੈ ਤਿਆਗ ਦੀ। ਗੁਰਸਿੱਖ ਦੇ ਮਨ ਦੇ ਵਿੱਚ ਤਿਆਗ ਦੀ ਭਾਵਨਾ ਵੀ ਹੋਣੀ ਨਿਹਾਇਤ ਜ਼ਰੂਰੀ ਹੈ। ਤਿਆਗ ਦੀ ਭਾਵਨਾ ਇਸ ਲਈ, ਜੇ ਅਸੀਂ ਕੋਈ ਦੁਨੀਆਂ ਦੇ ਵਿੱਚ ਕੋਈ ਮਹਾਨ ਕੰਮ ਕਰਨਾ ਹੋਵੇ, ਕੋਈ ਕਿਸੇ ਤੇ ਪਰਉਪਕਾਰ ਕਰਨਾ ਹੋਵੇ, ਜਾਂ ਕੋਈ ਲੋਕ ਭਲਾਈ ਦਾ ਕੋਈ ਕੌਮੀ ਪੱਧਰ ਦਾ ਕੰਮ ਕਰਨਾ ਹੋਵੇ, ਉਸ ਵੇਲੇ ਤਿਆਗ ਹੋਣਾ ਵੀ ਜ਼ਰੂਰੀ ਹੈ। ਉਹ ਤਿਆਗ ਕਿਸ ਚੀਜ਼ ਦਾ ਕਰਨਾ ਹੈ, ਖੁਦਗਰਜ਼ੀ ਦਾ ਤਿਆਗ ਕਰਨਾ ਅਤੇ ਵਿਕਾਰਾਂ ਨੂੰ ਛੱਡਣਾ, ਪਾਪਾਂ ਨੂੰ ਛੱਡਣਾ, ਕੁਰਹਿਤਾਂ ਨੂੰ ਛੱਡਣਾ। ਸਤਿਗੁਰੂ ਦਾ ਹੁਕਮ ਹੈ, ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ। ਤਿਆਗ ਗੁਰਸਿੱਖ ਦਾ ਔਗਣਾ ਦਾ ਹੋਣਾ ਚਾਹੀਦਾ, ਵਿਕਾਰਾਂ ਦਾ ਹੋਣਾ ਚਾਹੀਦਾ, ਕਈ ਲੋਕ ਕਹਿੰਦੇ ਨੇ ਮਾਇਆ ਦਾ ਤਿਆਗ ਵੀ ਕਰਨਾ ਚਾਹੀਦਾ, ਪਰ ਗੁਰੂ ਮਹਾਰਾਜ ਨੇ ਸਾਨੂੰ ਸਿੱਖਿਆ ਬਖਸ਼ੀ ਹੈ, ਮਾਨ ਮੋਹ ਦੋਨੋਂ ਕੋ ਪਰ ਹਰ। ਮਾਇਆ ਦਾ ਤਿਆਗ ਗੁਰਸਿੱਖ ਨੇ ਨਹੀਂ ਕਰਨਾ, ਬਲਕਿ ਮਾਨ ਤੇ ਮੋਹ ਨੂੰ ਛੱਡਣਾ, ਕਿਉਂਕਿ ਮਾਇਆ ਤੇ ਇੱਕ ਸਾਡੇ ਜੀਵਨ ਦੀ ਲੋੜ ਹੈ। ਮਾਇਆ ਇੱਕ ਰੱਬ ਦੀ ਸ਼ਕਤੀ ਹੈ, ਇਸ ਤੋਂ ਬਿਨਾਂ ਕਿਸੇ ਦਾ ਵੀ ਨਿਰਵਾਹ ਨਹੀਂ ਹੋ ਸਕਦਾ। ਚਾਹੇ ਕੋਈ ਸਾਧੂ ਹੈ, ਚਾਹੇ ਕੋਈ ਗ੍ਰਸਤੀ ਹੈ, ਚਾਹੇ ਕੋਈ ਸਮਾਜ ਸੇਵਕ ਹੈ, ਚਾਹੇ ਕੋਈ ਧਾਰਮਿਕ ਆਗੂ ਹੈ, ਮਾਇਆ ਇੱਕ ਸਾਡੇ ਜੀਵਨ ਦਾ ਸਾਧਨ ਹੈ। ਪਰ ਇੱਥੇ ਇੱਕ ਗੱਲ ਜ਼ਰੂਰ ਧਿਆਨ ਵਿੱਚ ਰੱਖਣੀ ਚਾਹੀਦੀ ਹੈ, ਮਾਇਆ ਸਾਡੀ ਜ਼ਿੰਦਗੀ ਦਾ ਇੱਕ ਸਾਧਨ ਜ਼ਰੂਰ ਹੈ, ਪਰ ਇਹ ਸਾਡੀ ਜ਼ਿੰਦਗੀ ਦਾ ਉਦੇਸ਼ ਕਦੀ ਵੀ ਨਹੀਂ ਹੈ। ਪਰ ਇੱਥੇ ਆ ਕੇ ਸਾਨੂੰ ਬਹੁਤ ਵੱਡਾ ਭੁਲੇਖਾ ਪਿਆ ਹੋਇਆ, ਅਸੀਂ ਮਾਇਆ ਨੂੰ ਜੀਵਨ ਦਾ ਸਾਧਨ ਨਹੀਂ ਮੰਨਿਆ, ਬਲਕਿ ਆਪਣੇ ਜੀਵਨ ਦਾ ਉਦੇਸ਼ ਇੱਕ ਜੀਵਨ ਦਾ ਲਕਸ਼ ਬਣਾ ਲਿਆ, ਬਈ ਅਸੀਂ ਮਾਇਆ ਇਕੱਠੀ ਕਰਨੀ, ਇਸ ਤੋਂ ਬਿਨਾਂ ਹੋਰ ਕੋਈ ਦੂਜੀ ਗੱਲ ਸਾਡੇ ਧਿਆਨ ਵਿੱਚ ਆਉਂਦੀ ਹੀ ਨਹੀਂ। ਯਾਦ ਰੱਖੋ, ਸਾਧਨ ਇੱਕ ਪੌੜੀ ਹੁੰਦਾ ਹੈ। ਤੁਸੀਂ ਬੇੜੀ ਤੇ ਚੜ੍ਹਦੇ ਹੋ, ਦਰਿਆ ਪਾਰ ਕਰਦੇ ਹੋ, ਜਦੋਂ ਦਰਿਆ ਪਾਰ ਹੋ ਜਾਂਦਾ ਫਿਰ ਉਹ ਸਾਧਨ ਨੂੰ ਛੱਡਣਾ ਪੈਂਦਾ। ਮਾਇਆ ਸਾਡੇ ਜੀਵਨ ਦੀਆਂ ਲੋੜਾਂ ਤੱਕ ਸਾਡੇ ਕੰਮ ਆਉਂਦੀ ਹੈ, ਪਰ ਉਸ ਤੋਂ ਅੱਗੇ ਮਾਇਆ ਦਾ ਤਿਆਗ, ਮਾਇਆ ਦੇ ਮਾਨ ਤੇ ਮੋਹ ਨੂੰ ਛੱਡਣਾ ਹੀ ਬਣਦਾ। ਕਿਸੇ ਸਿਆਣੇ ਪੁਰਸ਼ ਨੇ ਬੜੀ ਸੁੰਦਰ ਦਲੀਲ ਦਿੱਤੀ ਹੈ, ਬੇੜੀ ਚੱਲਦੀ ਵੀ ਪਾਣੀ ਵਿੱਚ ਹੈ, ਡੁੱਬਦੀ ਵੀ ਪਾਣੀ ਵਿੱਚ ਹੈ। ਸਾਡੀ ਜ਼ਿੰਦਗੀ ਬੇੜੀ ਦੇ ਸਮਾਨ ਹੈ, ਤੇ ਦੂਸਰੇ ਪਾਸੇ ਮਾਇਆ ਇਹ ਇੱਕ ਸਮੁੰਦਰ ਹੈ। ਇਸ ਮਾਇਆ ਤੋਂ ਬਿਨਾਂ ਸਾਡੀ ਜ਼ਿੰਦਗੀ ਦਾ ਚੱਲਣਾ ਵੀ ਮੁਹਾਲ ਹੈ। ਪਰ ਯਾਦ ਰੱਖੋ, ਬੇੜੀ ਚੱਲਦੀ ਵੀ ਪਾਣੀ ਦੇ ਆਸਰੇ ਹੈ ਤੇ ਡੁੱਬਦੀ ਵੀ ਪਾਣੀ ਦੇ ਵਿੱਚ ਹੀ ਹੈ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਮਾਇਆ ਦੇ ਆਸਰੇ ਹੀ ਚੱਲਦੀ ਹੈ, ਪਰ ਡੁੱਬਦੀ ਵੀ ਇਸੇ ਪਾਣੀ ਦੇ ਸਮੁੰਦਰ ਵਿੱਚ ਹੀ ਹੈ। ਡੁੱਬਦੀ ਉਦੋਂ ਹੈ ਜਦੋਂ ਇਸ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਜਾਵੇ। ਜੇ ਬੇੜੀ ਦੇ ਵਿੱਚ ਪਾਣੀ ਨਹੀਂ ਪੈਂਦਾ, ਉਨਾ ਚਿਰ ਬੇੜੀ ਤਰਦੀ ਹੈ, ਜਦੋਂ ਬੇੜੀ ਦੇ ਅੰਦਰ ਪਾਣੀ ਪੈਣਾ ਸ਼ੁਰੂ ਹੋ ਜਾਵੇ ਫਿਰ ਡੁੱਬ ਜਾਂਦੀ ਹੈ। ਆਹੀ ਇੱਕ ਰਾਜ਼ ਹੈ। ਸਤਿਗੁਰੂ ਕਹਿੰਦੇ ਨੇ ਮਾਇਆ ਦਾ ਸੰਬੰਧ ਤੁਹਾਡੇ ਬਾਹਰਲੇ ਜੀਵਨ ਦੇ ਨਾਲ ਹੈ, ਉੱਥੋਂ ਤੱਕ ਤੁਸੀਂ ਮਾਇਆ ਦੀ ਵਰਤੋਂ ਕਰ ਸਕਦੇ ਹੋ, ਪਰ ਜਿੱਥੇ ਅਧਿਆਤਮਕ ਖੇਤਰ ਦੀ ਗੱਲ ਆ ਜਾਂਦੀ ਹੈ, ਉੱਥੇ ਮਾਇਆ ਦੇ ਮੋਹ ਤੇ ਮਾਣ ਨੂੰ ਛੱਡ ਕੇ ਹੀ ਤੁਸੀਂ ਉਸ ਰਸਤੇ ਚੱਲ ਸਕਦੇ ਹੋ, ਕਿਉਂਕਿ ਉਹ ਰਸਤਾ ਬੜਾ ਮੁਹਾਲ ਹੈ। ਖੰਨੇ ਹੋ ਤਿੱਖੀ ਵੱਲੋਂ ਨਿੱਕੀ ਏਤ ਮਾਰਗ ਜਾਣਾ। ਫਰਜ਼ ਕਰੋ ਕਿਸੇ ਮਨੁੱਖ ਨੇ ਕਿਸੇ ਪਹਾੜ ਦੀ ਚੋਟੀ ਨੂੰ ਸਰ ਕਰਨਾ ਹੋਵੇ, ਤਾਂ ਉਹਦੇ ਲਈ ਜਿੰਨਾ ਵੀ ਉਹਦੇ ਕੋਲ ਘੱਟ ਪਾਰ ਹੋਵੇ ਓਨਾ ਹੀ ਉੱਥੇ ਤੁਰਨਾ ਆਸਾਨ ਹੁੰਦਾ। ਜੇ ਬਹੁਤਾ ਪਾਰ ਚੁੱਕੇ, ਸ੍ਰੀ ਹੇਮਕੁੰਡ ਸਾਹਿਬ ਆਖੇ ਮੈਂ ਕੁਇੰਟਲ ਪਾਰ ਚੁੱਕੇ ਉੱਥੇ ਲੈ ਜਾਵਾਂ, ਫਿਰ ਬਹੁਤ ਔਖੀ ਗੱਲ ਹੈ। ਜਿੰਨਾ ਘੱਟ ਪਾਰ ਹੋਵੇ ਓਨਾ ਹੀ ਆਦਮੀ ਪਹਾੜੀ ਰਸਤਾ, ਬਿਖੜਾ ਰਸਤਾ ਸੌਖਾ ਤੈਅ ਕਰ ਲੈਂਦਾ। ਇਸ ਲਈ ਮੋਹ ਤੇ ਮਾਣ ਨੂੰ ਛੱਡਣਾ। ਮੋਹ ਤੇ ਮਾਣ ਦਾ ਹੀ ਸਾਡੇ ਮਨ ਤੇ ਜ਼ਿਆਦਾ ਭਾਰ ਹੈ। ਜਦੋਂ ਅਸੀਂ ਮੋਹ ਮਾਣ ਨੂੰ ਛੱਡ ਕੇ ਸਿੱਖੀ ਮਾਰਗ ਤੇ ਚੱਲਦੇ ਹਾਂ, ਫਿਰ ਸਾਡੀਆਂ ਸੰਸਾਰਕ ਲੋੜਾਂ ਵੀ ਪੂਰੀਆਂ ਹੁੰਦੀਆਂ ਤੇ ਅਧਿਆਤਮਕ ਮਾਰਗ ਤੇ ਵੀ ਚੱਲ ਕੇ ਅਸੀਂ ਸਫਲਤਾ ਤੱਕ ਪਹੁੰਚ ਜਾਂਦੇ ਹਾਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਐਸਾ ਮਾਰਗ ਬਖਸ਼ਿਸ਼ ਕੀਤਾ ਹੈ, ਭਾਈ ਛੱਡਣਾ ਕੁਝ ਵੀ ਨਹੀਂ, ਬਾਹਰੋਂ ਕੁਝ ਨਹੀਂ ਛੱਡਣਾ ਪੈਂਦਾ, ਆਪਣੇ ਅੰਦਰੋਂ ਕੁਝ ਛੱਡਣਾ ਜ਼ਰੂਰ ਪੈਂਦਾ। ਵਿਕਾਰ ਛੱਡਣੇ ਪੈਂਦੇ ਨੇ, ਪਾਪ ਛੱਡਣੇ ਪੈਂਦੇ ਨੇ, ਐਬ ਛੱਡਣੇ ਪੈਂਦੇ ਨੇ, ਨਸ਼ੇ ਛੱਡਣੇ ਪੈਂਦੇ ਨੇ, ਤੇ ਫਿਰ ਉਹ ਸਿੱਖੀ ਮਾਰਗ ਤੇ ਚੱਲਿਆ ਜਾਂਦਾ। ਜਿੱਥੋਂ ਤੱਕ ਨਸ਼ਿਆਂ ਦੀ ਗੱਲ ਹੈ, ਤੇ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਵੀ ਤੁਸੀਂ ਇਸ ਗੱਲ ਨੂੰ ਵੇਖ ਸਕਦੇ ਹੋ, ਤੁਸੀਂ ਭਾਵੇਂ ਗੱਡੀ ਤੇ ਹੀ ਸਫ਼ਰ ਕਰ ਰਹੇ ਹੋ, ਪਰ ਉੱਥੇ ਵੀ ਇਹ ਇੱਕ ਐਸਾ ਕਾਨੂੰਨ ਬਣਿਆ ਹੋਇਆ ਹੈ ਵੀ ਤੁਸੀਂ ਸ਼ਰਾਬ ਪੀ ਕੇ ਗੱਡੀ ਨਹੀਂ ਚਲਾ ਸਕਦੇ। ਜੇ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਹੋ ਤੇ ਫਿਰ ਤੁਹਾਨੂੰ ਮੁਰਜ਼ਮ ਸਮਝਿਆ ਜਾਂਦਾ ਹੈ, ਤੁਹਾਨੂੰ ਟਿਕਟ ਮਿਲ ਜਾਂਦੀ ਹੈ। ਇਸੇ ਲਈ ਜੇ ਬਾਹਰਲੇ ਸਫ਼ਰ ਤੈਅ ਕਰਨ ਵਾਸਤੇ ਸ਼ਰਾਬ ਪੀਣੀ ਮਨ੍ਹਾ ਹੈ, ਨਸ਼ੇ ਦੀ ਵਰਤੋਂ ਮਨ੍ਹਾ ਹੈ, ਤੇ ਸਿੱਖੀ ਦੇ ਮਾਰਗ ਤੇ ਚੱਲਣ ਲਈ ਵੀ ਸ਼ਰਾਬ ਦੀ ਵਰਤੋਂ ਮਨਾ ਕੀਤੀ ਗਈ ਹੈ। ਝੂਠਾ ਮਦ ਮੂਲ ਨਾ ਪੀਚੀ ਜੀ ਕਾ ਪਾਰ ਵਸਾਏ, ਇਸੇ ਲਈ ਨਸ਼ਾ ਤੇ ਕਿਸੇ ਵੀ ਰਸਤੇ ਤੇ ਚੱਲਣ ਦੇ ਲਈ ਔਰ ਇਹ ਮਾੜਾ ਹੀ ਮਾੜਾ ਹੈ। ਤੁਸੀਂ ਸਮਾਜ ਦੇ ਵਿੱਚ ਜਿੱਥੇ ਵਧੇਰੇ ਸ਼ਰਾਬ ਦੀ ਵਰਤੋਂ ਹੁੰਦੀ ਹੈ ਉੱਥੇ ਵਧੇਰੇ ਲੜਾਈ ਝਗੜੇ ਤੇ ਬਖੇੜੇ ਹੁੰਦੇ ਨੇ। ਇਹ ਗੱਲ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਪ੍ਰਤੱਖ ਵੇਖ ਸਕਦੇ ਹੋ। ਜਿੱਥੇ ਸ਼ਰਾਬ ਹੈ, ਸ਼ਰਾਬ ਦਾ ਅਰਥ ਹੀ ਸ਼ਰਾਰਤ ਦਾ ਪਾਣੀ ਹੁੰਦਾ। ਇਸ ਲਈ ਗੁਰੂ ਮਹਾਰਾਜ ਨੇ ਸਾਡੇ ਲਈ ਕੁਝ ਅਸੂਲ ਬਣਾਏ ਨੇ। ਗੁਰਸਿੱਖੋ, ਤੁਸੀਂ ਇਹਨਾਂ ਚੀਜ਼ਾਂ ਤੋਂ ਬਚਣਾ। ਜੇ ਤੁਸੀਂ ਸਿੱਖੀ ਦੇ ਸਹੀ ਅਸੂਲਾਂ ਨੂੰ ਨਿਭਾਓਗੇ, ਪਾਲੋਗੇ, ਫਾਲੋ ਕਰੋਗੇ ਤੇ ਫਿਰ ਤੁਸੀਂ ਸਿੱਖੀ ਮਾਰਗ ਤੇ ਚੱਲ ਕੇ ਆਪਣੀ ਮੰਜ਼ਿਲ ਤੇ ਪਹੁੰਚ ਸਕਦੇ ਹੋ। ਸਤਿਗੁਰੂ ਮਹਾਰਾਜ ਨੇ ਕੁਝ ਐਸੇ ਅਸੂਲ ਬਣਾਏ ਨੇ, ਸੇਵਾ, ਸਿਮਰਨ ਤੇ ਤਿਆਗ। ਤਿਆਗ ਤੋਂ ਗੱਲ ਚੱਲ ਰਹੀ ਸੀ। ਚੌਥੇ ਨੰਬਰ ਤੇ ਆ ਜਾਂਦੀ ਹੈ ਕੁਰਬਾਨੀ। ਕੁਰਬਾਨੀ ਦੋ ਕਿਸਮ ਦੀ ਸਿੱਖ ਧਰਮ ਦੇ ਵਿੱਚ ਲਿਖੀ ਮਿਲਦੀ ਹੈ। ਇੱਕ ਤਾਂ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਮਿਸ਼ਨ ਨੂੰ ਸੰਪੂਰਨ ਕਰਨ ਦਾ ਯਤਨ ਕਰਨਾ, ਉਹ ਹੈ ਸ਼ਾਂਤਮਈ ਕੁਰਬਾਨੀ। ਦੂਜੀ ਹੈ ਵੀਰ ਰਸੀ ਕੁਰਬਾਨੀ। ਜਬ ਆਪ ਕੀ ਅਹੁਦ ਨਦਾਨ ਬਣੇ ਅਤ ਹੀ ਰਣ ਮੈਂ ਤਾਂ ਜੂਝ ਮਰੋ। ਇਹ ਸਿੱਖੀ ਮਾਰਗ ਦੇ ਕੁਝ ਅਸੂਲ ਗੁਰੂ ਮਹਾਰਾਜ ਨੇ ਸਾਡੇ ਲਈ ਬਣਾਏ ਨੇ, ਜੋ ਹਰ ਗੁਰਸਿੱਖ ਮਾਈ ਭਾਈ ਨੂੰ ਧਾਰਨ ਕਰਨੇ ਅਤਿ ਜ਼ਰੂਰੀ ਨੇ। ਕਿਉਂਕਿ ਜੇ ਨਿਯਮਾਂ ਦੀ ਪਾਲਣਾ ਨਹੀਂ ਕਰਾਂਗੇ ਇਸ ਮਾਰਗ ਤੇ ਚੱਲਿਆ ਨਹੀਂ ਜਾਣਾ। ਜੇ ਬਾਹਰ ਵੀ ਕੋਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰੇਗਾ ਉਹ ਚੱਲ ਨਹੀਂ ਸਕੇਗਾ। ਉਹਨੂੰ ਜ਼ਰੂਰ ਕੋਈ ਨਾ ਕੋਈ ਓਬਜੈਕਸ਼ਨ ਲਾ ਕੇ ਤੇ ਉਸਨੂੰ ਲਾਇਸੈਂਸ ਵੀ ਕੈਂਸਲ ਹੋ ਜਾਂਦਾ। ਇਸੇ ਲਈ ਸਾਨੂੰ ਗੁਰਸਿੱਖੀ ਮਾਰਗ ਦੇ ਚੱਲਣ ਵਾਸਤੇ ਸਿੱਖੀ ਅਸੂਲਾਂ ਦੀ ਪਾਲਣਾ ਕਰਨੀ ਵੀ ਅਤਿ ਜ਼ਰੂਰੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਸਾਨੂੰ ਜੋ ਸਿੱਖ ਧਰਮ ਦਾ ਮੁੱਢਲਾ ਅਸੂਲ ਹੈ ਉਹ ਹੈ ਸੇਵਾ। ਸੇਵਾ ਇੱਕ ਤਨ ਦੀ ਹੁੰਦੀ ਹੈ, ਦੂਸਰੀ ਮਨ ਦੀ ਹੁੰਦੀ ਹੈ, ਤੀਸਰੀ ਧਨ ਦੀ ਸੇਵਾ ਵੀ ਹੁੰਦੀ ਹੈ। ਹੁਣ ਕਈਆਂ ਕੋਲ ਮਾਇਆ ਨਹੀਂ ਹੁੰਦੀ, ਉਹ ਹੱਥਾਂ ਨਾਲ ਸੇਵਾ ਕਰ ਸਕਦੇ ਨੇ। ਜਿਵੇਂ ਕਈ ਪਰਿਵਾਰ, ਚਲੋ ਜੇ ਉਹਨਾਂ ਵਿੱਚ ਬਹੁਤੀ ਮਾਇਆ ਦੇਣ ਦੀ ਸਮਰੱਥਾ ਨਹੀਂ, ਉਹ ਗੁਰੂ ਘਰ ਆ ਕੇ ਕੋਈ ਲੰਗਰ ਦੀ ਸੇਵਾ ਕਰਦਾ ਤੇ ਕੋਈ ਝਾੜੂ ਬਹਾਰੂ ਦੀ ਸੇਵਾ ਕਰਦਾ, ਕੋਈ ਬਰਤਨ ਸਾਫ਼ ਕਰਨ ਦੀ ਸੇਵਾ ਕਰਦਾ, ਕੋਈ ਘਾਹ ਕੱਟਣ ਦੀ ਸੇਵਾ ਕਰਦਾ, ਉਹ ਵੀ ਸੇਵਾ ਉਹਨਾਂ ਦੀ ਸਫਲ ਹੈ। ਦੂਸਰੀ ਸੇਵਾ ਹੈ ਮਨ ਦੀ ਸੇਵਾ। ਮਨ ਦੀ ਸੇਵਾ ਉਹ ਹੁੰਦੀ ਹੈ ਬਈ ਤੁਸੀਂ ਆਪਣੇ ਮਨੋ ਸੁਹਿਰਦ ਭਾਵਨਾ ਦੇ ਨਾਲ ਸੇਵਾ ਕਰਨੀ ਹੈ। ਕਦੇ ਇਹ ਨਾ ਹੋਵੇ ਬਈ ਅਸੀਂ ਉੱਤੋਂ ਤਾਂ ਸੇਵਾ ਕਰ ਕਰਕੇ ਦਿਖਾਈਏ ਤੇ ਜਾਂ ਸ਼ੇਖੀਆਂ ਮਾਰੀਏ ਤੇ ਮਨ ਦੇ ਵਿੱਚ ਸਾਡੇ ਕੋਈ ਨਾ ਕੋਈ ਹੋਰ ਸਵਾਰਥ ਹੋਵੇ, ਲੋਭ ਲਾਲਚ ਹੋਵੇ ਤੇ ਹੰਕਾਰ ਹੋਵੇ, ਉਹ ਸੇਵਾ ਪ੍ਰਵਾਨ ਨਹੀਂ ਹੁੰਦੀ। ਮਨ ਦੀ ਸੇਵਾ ਜਿਹੜੀ ਮਨ ਦੀ ਹਲੀਮੀ ਨਾਲ ਕੀਤੀ ਜਾਵੇ, ਦਾਸਾ ਭਾਵ ਧਾਰਨ ਕਰਕੇ ਗੁਰੂ ਦੀ ਆਗਿਆ ਵਿੱਚ ਰਹਿ ਕੇ ਸੇਵਾ ਕੀਤੀ ਜਾਵੇ, ਉਹ ਮਨ ਦੀ ਸੇਵਾ ਹੁੰਦੀ ਹੈ। ਤੀਸਰੀ ਹੈ ਧਨ ਦੀ ਸੇਵਾ। ਧਨ ਦੀ ਸੇਵਾ ਜਿਸ ਨੂੰ ਵਾਹਿਗੁਰੂ ਪਰਮੇਸ਼ਰ ਨੇ ਮਾਇਆ ਦਿੱਤੀ ਹੈ ਤੇ ਫਿਰ ਉਹ ਆਪਣਾ ਦਸਵੰਧ, ਕਿਉਂਕਿ ਗੁਰੂ ਮਹਾਰਾਜ ਨੇ ਇਹ ਨਹੀਂ ਸਿੱਖ ਨੂੰ ਆਖਿਆ ਵੀ ਸਾਰੀ ਮਾਇਆ ਤੂੰ ਸੇਵਾ ਵਿੱਚ ਲਾ, ਕਮ ਸੇ ਕਮ ਦਸਵੰਧ ਦਸਵਾਂ ਹਿੱਸਾ ਉਹ ਤੇ ਗੁਰੂ ਨੂੰ ਦੇਣਾ ਹੀ ਬਣਦਾ, ਉਹਨੂੰ ਗੁਰੂ ਦਾ ਹੀ ਸਮਝਣਾ ਚਾਹੀਦਾ। ਗੁਰੂ ਘਰ ਦੀ ਕੋਈ ਸੇਵਾ ਚੱਲ ਰਹੀ ਹੈ, ਕੋਈ ਲੰਗਰ ਦੀ ਸੇਵਾ ਹੈ, ਪਾਠ ਦੀ ਸੇਵਾ ਹੈ, ਦੇਗ ਦੀ ਸੇਵਾ ਹੈ, ਜਾਂ ਕਿਸੇ ਇਮਾਰਤ ਦੀ ਬਿਲਡਿੰਗ ਦੀ ਸੇਵਾ ਹੈ, ਉਹਦੇ ਵਿੱਚ ਉਹ ਦਸਵੰਧ ਦੀ ਤੁਸੀਂ ਸੇਵਾ ਕਰ ਸਕਦੇ ਹੋ, ਉਹ ਸੇਵਾ ਗੁਰੂ ਨੂੰ ਪ੍ਰਵਾਨ ਹੈ। ਤੇ ਜੇ ਅਸੀਂ ਐਸਾ ਨਹੀਂ ਕਰਾਂਗੇ ਤੇ ਫਿਰ ਉਹ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨੇ, ਦਸ ਵਸਤੂ ਲੇ ਪਾਛੈ ਪਾਵੈ, ਏਕ ਬਸ ਕਾਰਨ ਬਖੋਟ ਗੁਆਵੈ, ਏਕ ਪੀਨਾ ਦੇ ਦਸ ਪੀ ਹਿਰ ਲੇ ਤਉ ਮੂੜਾ ਕੋ ਕਹਾਂ ਕਰੇ। ਅਸੀਂ ਗੁਰੂ ਕੋਲੋਂ ਦਸ ਚੀਜ਼ਾਂ ਮੰਗਦੇ ਹਾਂ, ਸਾਨੂੰ ਆਹ ਵੀ ਦੇ ਦੇ, ਉਹ ਵੀ ਦੇ ਦੇ, ਦੁੱਧ ਵੀ ਦੇ ਦੇ, ਪੁੱਤ ਵੀ ਦੇਵੇ, ਕੰਮ ਵੀ ਦੇਵੇ, ਬਿਜਨਸ ਵੀ ਦੇ ਦੇ, ਸਭ ਕੁਛ ਮੰਗਦੇ ਹਾਂ। ਪਰ ਜਿੱਥੇ ਦਸਵੰਧ ਦੀ ਗੱਲ ਆਉਂਦੀ ਹੈ, ਦਸ ਵਸਤੂ ਲਈ ਪਾਛੈ ਪਾਵੈ, ਏਕ ਬਸਤ ਕਾਰਨ ਬਖੋਟ ਗੁਆਵੈ, ਅਸੀਂ ਦਸਵੰਧ ਨਹੀਂ ਗੁਰੂ ਨੂੰ ਦੇਣ ਲਈ ਰਾਜੀ ਹੁੰਦੇ। ਫੇਰ ਕੀ ਹੁੰਦਾ ਹੈ, ਉਹ ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਜੋ ਬਾਬੇ ਕੇ ਦਾਮ ਨਾ ਦਹਿ ਤਾਂ ਤੇ ਕਹਿ ਬਾਬਰ ਕੇ ਲਹਿ। ਜਿਹੜਾ ਫਿਰ ਬਾਬੇ ਦਾ ਦਸਵੰਧ ਨਹੀਂ ਦਿੰਦਾ, ਗੁਰੂ ਦਾ ਦਸਵੰਧ ਨਹੀਂ ਦਿੰਦਾ, ਫਿਰ ਉਹ ਬਾਬਰਕੇ ਤੋਂ ਭਾਵ ਹੈ ਵੀ ਉਹ ਬਾਬਰ ਦੀ ਸਰਕਾਰ ਸੀ, ਬਾਬਰ ਦੀ ਸਲਤਨਤ ਸੀ। ਤੇ ਫਿਰ ਉਹ ਪੁਲਿਸ ਵਾਲੇ, ਸਰਕਾਰ ਵਾਲੇ ਟੈਕਸ ਲਾ ਕੇ, ਕੋਈ ਹੋਰ ਓਬਜੈਕਸ਼ਨ ਲੈ ਕੇ ਉਹ ਤੁਹਾਡੇ ਕੋਲੋਂ ਮਾਇਆ ਲੈ ਜਾਣਗੇ। ਜੇ ਗੁਰੂ ਬਾਬੇ ਦੀ ਮਾਇਆ ਦਿਓਗੇ ਤਾਂ ਤੇ ਉਸ ਦੇ ਵਿੱਚ ਬਰਕਤ ਪਵੇਗੀ, ਤੇ ਜੇ ਤੁਸੀਂ ਬਾਬੇ ਦੀ ਮਾਇਆ ਰੱਖ ਲਈ ਤੇ ਫਿਰ ਤੁਹਾਨੂੰ ਸਰਕਾਰੀ ਦਰਬਾਰੇ ਤੁਹਾਨੂੰ ਜੁਰਮਾਨੇ ਦੇ ਟੈਕਸ ਭਰਨੇ ਪੈਣਗੇ। ਮਾਇਆ ਨੇ ਰਹਿਣਾ ਹੈ ਨੀ ਤੁਹਾਡੇ ਕੋਲੇ, ਉਹ ਨਿਕਲ ਜ਼ਰੂਰ ਜਾਣੀ ਹੈ, ਪਰ ਗੁਰੂ ਦੇ ਲੇਖੇ ਲਾਓਗੇ ਤੇ ਤੁਹਾਡੇ ਮਨ ਨੂੰ ਤਸੱਲੀ, ਲੋਕ ਪ੍ਰਲੋਕ ਵਿੱਚ ਉਹਦਾ ਸੁੱਖ ਸਨਮਾਨ ਮਿਲ ਸਕਦਾ ਹੈ, ਤੇ ਜੁਰਮਾਨੇ ਭਰੇ ਦਾ ਨਾ ਤੁਹਾਨੂੰ ਕੁਛ ਲਾਭ ਤੇ ਨਾ ਦੂਸਰੇ ਨੂੰ ਕੁਛ ਲਾਭ ਹੋ ਸਕਦਾ। ਇਸੇ ਲਈ ਗੁਰੂ ਮਹਾਰਾਜ ਨੇ ਸਾਡੇ ਲਈ ਅਸੂਲ ਬਣਾ ਦਿੱਤੇ ਨੇ। ਹੁਣ ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸੇਵਾ ਦੱਸੋ, ਕਰਨੀ ਕਿਸ ਦੀ ਚਾਹੀਦੀ ਹੈ? ਕਿਉਂਕਿ ਦੁਨੀਆਂ ਵਿੱਚ ਕੋਈ ਕਹਿੰਦਾ ਮਾਤਾ ਪਿਤਾ ਦੀ ਸੇਵਾ ਕਰੋ, ਠੀਕ ਹੈ, ਮਾਤਾ ਪਿਤਾ ਨੇ ਜਨਮ ਦਿੱਤਾ, ਪਾਲਿਆ ਪਲੋਸਿਆ, ਉਹਨਾਂ ਦੀ ਸੇਵਾ ਕਰਨੀ ਵੀ ਹਰ ਵਿਅਕਤੀ ਦਾ ਫਰਜ਼ ਹੁੰਦਾ। ਦੂਸਰੇ ਨੰਬਰ ਤੇ ਕੋਈ ਕਹਿੰਦਾ ਤੁਸੀਂ ਜਿਹੜੇ ਕੋਈ ਬਜ਼ੁਰਗ ਨੇ ਉਹਨਾਂ ਦੀ ਸੇਵਾ ਕਰੋ, ਉਹ ਵੀ ਚੰਗੀ ਗੱਲ ਹੈ। ਕੋਈ ਕਹਿੰਦਾ ਤੁਸੀਂ ਜਿਹੜੇ ਬਿਮਾਰ ਨੇ, ਲਾਚਾਰ ਨੇ, ਉਹਨਾਂ ਦੀ ਸੇਵਾ ਕਰੋ। ਕੋਈ ਕਹਿੰਦਾ ਤੁਸੀਂ ਜਨਤਾ ਦੀ, ਲੋਕਾਂ ਦੀ ਸੇਵਾ ਕਰੋ। ਕੋਈ ਕੁਛ ਆਖ ਰਿਹਾ ਹੈ, ਪਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਸੇਵਾ ਤੇ ਕੋਈ ਵੀ ਕਰ ਲੋ, ਉਹਦਾ ਫਲ ਜ਼ਰੂਰ ਮਿਲੇਗਾ। ਤੁਸੀਂ ਵੇਖੋ ਆ ਜਿਹੜੇ ਬਿਰਸ਼ ਨੇ, ਬਨਸਪਤੀ ਹੈ ਇਹ, ਭਾਵੇਂ ਇਹਨਾਂ ਨੂੰ ਜੜ ਮੰਨਿਆ ਗਿਆ, ਤੁਸੀਂ ਜੇ ਇਹਨਾਂ ਬਿਰਸ਼ਾਂ ਦੀ ਵੀ ਸੇਵਾ ਕਰਦੇ ਹੋ ਤਾਂ ਵੀ ਤੁਹਾਨੂੰ ਇਹਦਾ ਫਲ ਤੇ ਮਿਲਦਾ ਹੀ ਹੈ ਨਾ, ਸੇਵਾ ਦਾ ਫਲ ਤੇ ਮਿਲਣਾ ਹੀ ਮਿਲਣਾ। ਤੁਸੀਂ ਕਿਸੇ ਬਿਰਸ਼ ਨੂੰ ਪਾਣੀ ਪਾਓ, ਖਾਦ ਪਾਓ, ਉਹ ਤੁਹਾਨੂੰ ਛਾਂ ਦੇਊਗਾ, ਉਹ ਤੋਂ ਤੁਹਾਨੂੰ ਫਲ ਵੀ ਮਿਲਣਗੇ। ਬਿਰਸ਼ਾਂ ਦੀ ਸੇਵਾ ਕਰਕੇ ਵੀ ਜੇ ਸਾਨੂੰ ਫਲ ਮਿਲ ਸਕਦਾ ਤੇ ਜੇ ਅਸੀਂ ਕਿਸੇ ਹੋਰ ਦੀ ਸੇਵਾ ਕਰਾਂਗੇ ਉਹਦਾ ਫਲ ਵੀ ਤੇ ਮਿਲੇਗਾ। ਜੇ ਤੁਸੀਂ ਕਿਸੇ ਪਸ਼ੂ ਦੀ ਵੀ ਸੇਵਾ ਕਰਦੇ ਹੋ ਉਥੋਂ ਵੀ ਤੁਹਾਨੂੰ ਫਲ ਮਿਲਦਾ। ਹੁਣ ਜਿਹੜੇ ਲੋਕ ਫਾਰਮਾਂ ਦੇ ਵਿੱਚ, ਜਿਨ੍ਹਾਂ ਦੇ ਕੋਲ ਆ ਗਊਆਂ ਦੇ ਫਾਰਮ ਨੇ, ਔਰ ਉਹ ਉੱਥੇ ਉਹਨਾਂ ਪਸ਼ੂਆਂ ਦੀ ਸੇਵਾ ਕਰਦੇ ਨੇ ਤੇ ਉਹਨਾਂ ਨੂੰ ਦੁੱਧ ਮਿਲਦਾ, ਪਸ਼ੂਆਂ ਦੀ ਸੇਵਾ ਕਰਕੇ ਵੀ ਸਾਨੂੰ ਕੁਛ ਨਾ ਕੁਛ ਮਿਲਦਾ। ਕਿਸੇ ਦੀ ਵੀ ਸੇਵਾ ਕਰ ਲਓ, ਤੁਸੀਂ ਕਿਸੇ ਮਨੁੱਖ ਦੀ ਸੇਵਾ ਕਰੋ, ਵੀ ਤੁਹਾਨੂੰ ਕੁਛ ਨਾ ਕੁਛ ਦੇ ਦਿੰਦੇ। ਪਰ ਠੀਕ ਹੈ, ਸੇਵਾ ਦਾ ਫਲ ਤੇ ਜ਼ਰੂਰ ਮਿਲਦਾ ਹੈ, ਪਰ ਸਭ ਤੋਂ ਉੱਤਮ ਤੇ ਸਫਲ ਸੇਵਾ ਕਿਹੜੀ ਜਿਹੜੀ ਸਾਨੂੰ ਕਰਨੀ ਜ਼ਰੂਰੀ ਹੈ? ਤਾਂ ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇਹਦੇ ਬਾਰੇ ਚਾਨਣਾ ਪਾ ਰਹੇ ਹਨ। ਲੋ ਸੰਗਤਾਂ, ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਦੱਸਣ ਲੱਗੇ ਨੇ ਸੇਵਾ ਕਿਸ ਦੀ ਕਰਨੀ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਗੁਰਮੁਖੋ ਠੀਕ ਹੈ, ਸੇਵਾ ਤੇ ਤੁਸੀਂ ਕਿਸੇ ਦੀ ਵੀ ਕਰੋ, ਉਹਦਾ ਫਲ ਤੁਹਾਨੂੰ ਜ਼ਰੂਰ ਕੁਝ ਨਾ ਕੁਝ ਮਿਲੇਗਾ, ਪਰ ਸਤਿਗੁਰੂ ਦੀ ਸੇਵਾ ਕੀਤੀ ਹੋਈ ਸਫਲ ਹੈ। ਸਤਿਗੁਰੂ ਦੀ ਸੇਵਾ ਕਰਕੇ ਲੋਕ ਤੇ ਪ੍ਰਲੋਕ ਦੋਵੇਂ ਸਵਰਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਗੁਰਮੁਖੋ ਸਤਿਗੁਰੂ ਦੀ ਸੇਵਾ ਕਰੋ, ਸਤਿਗੁਰ ਕੀ ਸੇਵਾ ਸਫਲ ਹੈ, ਕਿਉਂਕਿ ਸਤਿਗੁਰੂ ਦੀ ਕੀਤੀ ਹੋਈ ਸੇਵਾ ਸਫਲ ਹੈ। ਮਹਾਂਪੁਰਖ ਇਹ ਵਿਚਾਰ ਦੱਸਦੇ ਸਨ, ਜੇ ਕੋਈ ਸਕਾਮ ਸੇਵਾ ਕਰੇ, ਸਕਾਮ ਸੇਵਾ ਉਸਨੂੰ ਕਹਿੰਦੇ ਨੇ, ਕੋਈ ਇੱਛਾ ਲੈ ਕੇ ਸੇਵਾ ਕਰਨੀ। ਅਸੀਂ ਸੰਸਾਰੀ ਲੋਕ ਹਾਂ, ਸਾਨੂੰ ਕੋਈ ਨਾ ਕੋਈ ਲੋੜ ਹੁੰਦੀ, ਅਸੀਂ ਸੇਵਾ ਕਰਦੇ ਹਾਂ, ਕੋਈ ਇੱਛਾ ਰੱਖ ਕੇ ਸੇਵਾ ਕਰਨੀ, ਉਹਨੂੰ ਸਕਾਮ ਸੇਵਾ ਕਹਿੰਦੇ ਨੇ। ਜੇ ਕੋਈ ਗੁਰੂ ਦੀ ਸਕਾਮ ਸੇਵਾ ਕਰਦਾ ਹੈ ਔਰ ਉਹਦੀ ਉਹ ਕਾਮਨਾ ਸਤਿਗੁਰੂ ਪੂਰੀ ਕਰ ਦਿੰਦੇ ਹੈ। ਕਿਉਂ? ਹਜ਼ੂਰ ਨੇ ਬਾਣੀ ਵਿੱਚ ਫਰਮਾਇਆ ਹੈ, ਜਿਤੜੇ ਫਲ ਮਨ ਬੰਛੀਐ ਤਿਤੜੇ ਸਤਿਗੁਰ ਪਾਸ। ਜਿੰਨੇ ਫਲ ਸਾਨੂੰ ਲੋੜੀਂਦੇ ਹਨ ਉਹ ਸਾਰੇ ਗੁਰੂ ਦੇ ਕੋਲ ਹੀ ਨੇ। ਅਸੀਂ ਗੁਰੂ ਦੀ ਸੇਵਾ ਕਰਨੀ ਹੈ, ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਹੈ, ਗੁਰੂ ਸਾਡੀ ਉਹ ਕਾਮਨਾ ਪੂਰੀ ਕਰ ਦਿੰਦੇ। ਪਰ ਇੱਕ ਗੱਲ ਜ਼ਰੂਰ ਹੈ, ਸਾਨੂੰ ਗੁਰੂ ਤੇ ਵਿਸ਼ਵਾਸ ਜ਼ਰੂਰ ਹੋਣਾ ਚਾਹੀਦਾ। ਜੇ ਵਿਸ਼ਵਾਸ ਨਹੀਂ ਤੇ ਗੱਲ ਨਹੀਂ ਬਣੇਗੀ। ਹੁਣ ਅਸੀਂ ਕਿਸੇ ਡਾਕਟਰ ਕੋਲ ਵੀ ਜਾਂਦੇ ਹਾਂ, ਕੋਈ ਮਰੀਜ਼ ਹੈ, ਜੇ ਸਾਨੂੰ ਡਾਕਟਰ ਤੇ ਵਿਸ਼ਵਾਸ ਨੇ ਵੀ ਇਹ ਡਾਕਟਰ ਕਾਬਲ ਡਾਕਟਰ ਹੈ ਤੇ ਫਿਰ ਸਾਨੂੰ ਉੱਥੋਂ ਆਰਾਮ ਨਹੀਂ ਆਵੇਗਾ। ਵਿਸ਼ਵਾਸ ਬਹੁਤ ਵੱਡੀ ਗੱਲ ਹੁੰਦੀ ਹੈ, ਇਸੇ ਲਈ ਸਾਨੂੰ ਸਤਿਗੁਰੂ ਤੇ ਵਿਸ਼ਵਾਸ ਵੀ ਕਰਨਾ ਚਾਹੀਦਾ। ਜੇ ਵਿਸ਼ਵਾਸ ਨਾ ਹੋਵੇ ਤਾਂ ਗੱਲ ਨਹੀਂ ਬਣਦੀ। ਸੰਸਾਰਕ ਦ੍ਰਿਸ਼ਟੀਕੋਣ ਤੋਂ ਵੀ ਅਸੀਂ ਕਿਸੇ ਬੰਦੇ ਤੋਂ ਕੁਛ ਲੈਣਾ ਹੋਵੇ ਜਾਂ ਕੋਈ ਬਿਜ਼ਨਸ ਕਰਨਾ ਹੋਵੇ, ਉਹਦੇ ਉੱਤੇ ਵਿਸ਼ਵਾਸ ਤੇ ਕਰਨਾ ਹੀ ਪੈਂਦਾ ਨਾ। ਦੁਨਿਆਵੀ ਤੌਰ ਤੋਂ ਵੀ ਵਿਸ਼ਵਾਸ ਤੋਂ ਬਿਨਾਂ ਗੱਡੀ ਚੱਲਦੀ ਨਹੀਂ। ਇਸੇ ਤਰ੍ਹਾਂ ਜੇ ਅਸੀਂ ਗੁਰੂ ਦੇ ਕੋਲੋਂ ਕੁਛ ਲੈਣਾ ਹੈ, ਗੁਰੂ ਤੇ ਸਾਨੂੰ ਵਿਸ਼ਵਾਸ ਤੇ ਰੱਖਣਾ ਹੀ ਪਏਗਾ। ਜਦੋਂ ਵਿਸ਼ਵਾਸ ਰੱਖ ਕੇ ਸਤਿਗੁਰੂ ਦੀ ਸੇਵਾ ਕਰਾਂਗੇ ਫਿਰ ਉਹਦਾ ਫਲ ਸਾਨੂੰ ਜ਼ਰੂਰ ਮਿਲਦਾ। ਜੇ ਸਕਾਮ ਸੇਵਾ ਕਰਾਂਗੇ ਮਨ ਦੀ ਕਾਮਨਾ ਪੂਰੀ ਹੋ ਜਾਵੇਗੀ। ਜੇ ਨਿਸਕਾਮ ਸੇਵਾ ਕਰਾਂਗੇ, ਨਿਸਕਾਮ ਸੇਵਾ ਔਖੀ ਹੈ ਕਰਨੀ। ਨਿਸਕਾਮ ਦਾ ਅਰਥ ਹੁੰਦਾ ਹੈ ਕੋਈ ਇੱਛਾ ਤੋਂ ਰਹਿਤ ਹੋ ਕੇ ਸੇਵਾ ਕਰਨੀ, ਕੋਈ ਦੁਨਿਆਵੀ ਮਨ ਦੇ ਵਿੱਚ ਇੱਛਾ ਕੋਈ ਖਾਹਿਸ਼ ਨਾ ਹੋਣੀ। ਪਰ ਜੇ ਕੋਈ ਨਿਸਕਾਮ ਸੇਵਾ ਕਰਦਾ ਹੈ ਗੁਰੂ ਦੀ, ਉਹਦਾ ਮਨ ਨਿਰਮਲ ਹੋ ਜਾਂਦਾ ਹੈ ਤੇ ਨਿਰਮਲ ਮਨ ਹੋਣ ਦੇ ਨਾਲ ਉਹਦੇ ਹਿਰਦੇ ਵਿੱਚ ਨਾਮ ਵਸਦਾ ਹੈ। ਜਦੋਂ ਨਾਮ ਵਸ ਜਾਂਦਾ ਹੈ ਤੇ ਉਹਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਸਕਾਮ ਸੇਵਾ ਦਾ ਫਲ ਹੈ ਇੱਛਾ ਦੀ ਪੂਰਤੀ ਹੋ ਜਾਣੀ ਤੇ ਨਿਸਕਾਮ ਸੇਵਾ ਦਾ ਫਲ ਸਤਿਗੁਰੂ ਨੇ ਇਹ ਲਿਖਿਆ ਹੈ, ਸੇਵਾ ਕਰਤ ਹੋਏ ਨਿਹ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ। ਇਸ ਲਈ ਸਤਿਗੁਰੂ ਦੀ ਸੇਵਾ ਸਫਲ ਹੈ ਜਿਹਦੇ ਨਾਲ ਲੋਕ ਤੇ ਪ੍ਰਲੋਕ ਦਾ ਸੁਖ ਮਿਲਦਾ ਹੈ। ਪਰ ਨਾਲੇ ਸਤਿਗੁਰੂ ਕਹਿੰਦੇ ਨੇ ਜੇ ਕੋ ਕਰੇ ਚਿਤ ਲਾਏ, ਸੇਵਾ ਬਾਧਾ ਚੱਟੀ ਨਹੀਂ ਭਰਨੀ, ਚਿਤ ਲਾ ਕੇ ਜੇ ਕੋਈ ਸੇਵਾ ਕਰੇ ਤਾਂ ਇਹ ਸੇਵਾ ਕੀਤੀ ਹੋਈ ਸਫਲ ਹੁੰਦੀ ਹੈ। ਸਤਿਗੁਰੂ ਅੰਗਦ ਦੇਵ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਸੇਵਾ ਜੇ ਤੇ ਤੁਸੀਂ ਪ੍ਰੇਮ ਨਾਲ ਕਰਦੇ ਹੋ ਉਹਦਾ ਵੱਖਰਾ ਹੀ ਸਵਾਦ ਹੁੰਦਾ। ਜੇ ਤੁਸੀਂ ਕਿਸੇ ਦੇ ਕਹਿਣ ਕਹਾਉਣ ਤੋਂ ਜਾਂ ਕਿਸੇ ਨੂੰ ਖੁਸ਼ ਕਰਨ ਵਾਸਤੇ ਸੇਵਾ ਕਰਦੇ ਹੋ ਤੇ ਉਹਦਾ ਕੁਛ ਵੱਖਰਾ ਜਿਹਾ ਹੀ ਰੰਗ ਢੰਗ ਹੁੰਦਾ। ਇਸੇ ਲਈ ਸਤਿਗੁਰੂ ਮਹਾਰਾਜ ਨੇ ਬਚਨ ਲਿਖੇ ਨੇ, ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀਐ ਨਾਨਕ ਕਾਰਜਸਾਰ। ਤੁਸੀਂ ਖੁਸ਼ੀ ਨਾਲ ਕੋਈ ਵੀ ਕੰਮ ਕਰੋ ਉਹ ਕੰਮ ਦਾ ਸਵਾਦ ਵੱਖਰਾ ਹੀ ਹੁੰਦਾ। ਤੇ ਜੇ ਬੱਧਾ ਚੱਟੀ ਭਰਨੀ ਪਵੇ, ਕੋਈ ਬੰਦਾ ਵਿਗਾਰ ਦੇ ਵਿੱਚ ਫੜੇ ਹੈ, ਪਤਾ ਹੀ ਹੈ ਕੰਮ ਕਰਨਾ ਹੈ, ਉਹ ਬੰਦੇ ਦੀ ਸੇਵਾ ਤੇ ਉਹਦੇ ਮਨ ਦੀ ਖੁਸ਼ੀ ਕਦੀ ਵੀ ਨਹੀਂ ਦੂਸਰੇ ਦੇ ਬਰਾਬਰ ਹੋ ਸਕਦੀ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜੇ ਸਤਿਗੁਰੂ ਦੀ ਸੇਵਾ ਕਰਨੀ ਹੈ ਉਹਨੂੰ ਚਿੱਤ ਲਾ ਕੇ ਕਰੋ, ਪ੍ਰੇਮ ਨਾਲ ਕਰੋ, ਬੱਧਾ ਚੱਟੀ ਨਹੀਂ ਭਰਨੀ। ਜਿਵੇਂ ਕੋਈ ਆਦਮੀ ਹੁਣ ਫਰਜ਼ ਕਰੋ ਇੱਥੇ ਕੋਈ ਫੈਕਟਰੀਆਂ ਵਿੱਚ, ਕੋਈ ਸਟੋਰਾਂ ਦੇ ਵਿੱਚ, ਕੋਈ ਫਾਰਮਾਂ ਦੇ ਵਿੱਚ ਲੋਕ ਕੰਮ ਕਰਦੇ ਨੇ, ਉਹਨਾਂ ਨੂੰ ਪਤਾ ਵੀ ਅਸੀਂ ਤਨਖਾਹ ਲੈਣੀ ਹੈ ਤੇ ਉਹਨਾਂ ਨੂੰ ਕੰਮ ਕਰਨਾ ਹੀ ਪੈਂਦਾ, ਚਾਹੇ ਔਖੇ ਕਰਨ ਤੇ ਚਾਹੇ ਸੌਖੇ ਹੋ ਕੇ ਕਰ ਲੈਣ। ਉਹ ਹੈ ਬੱਧਾ ਚੱਟੀ ਭਰਨੀ। ਤੇ ਦੂਸਰਾ ਹੈ ਸੇਵਾ ਜਿਹੜੀ ਹੈ ਸੇਤੀ ਖੁਸ਼ੀ ਸਵਾਰੀ ਹੈ, ਬਈ ਬਿਨਾਂ ਕਿਸੇ ਸਵਾਰ ਤੋਂ ਬਿਨਾਂ ਕਿਸੇ ਲਾਲਚ ਤੋਂ ਵੀ ਅਸੀਂ ਤਾਂ ਸੇਵਾ ਕਰਨੀ ਹੈ। ਗੁਰੂ ਘਰ ਜਾਣਾ, ਉੱਥੇ ਲੰਗਰ ਤਿਆਰ ਕਰਨਾ, ਹੋਰ ਸੇਵਾ ਕਰਨੀ, ਬਾਣੀ ਸੁਣਨੀ ਹੈ ਅਤੇ ਕਥਾ ਸੁਣਨੀ ਹੈ, ਗੁਰੂ ਉਪਦੇਸ਼ ਨੂੰ ਗ੍ਰਹਿਣ ਕਰਨਾ। ਜਿਹੜਾ ਖੁਸ਼ੀ ਨਾਲ ਤੁਸੀਂ ਕੰਮ ਕਰਦੇ ਹੋ ਉਹਦਾ ਫਲ ਇੱਕ ਵੱਖਰਾ ਹੀ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਗੁਰਮੁਖੋ ਸਤਿਗੁਰੂ ਦੀ ਸੇਵਾ ਕੀਤੀ ਹੋਈ ਸਫਲ ਹੈ, ਪਰ ਤਾਂ ਜੇ ਕੋਈ ਚਿੱਤ ਲਾ ਕੇ ਕਰੇ, ਪ੍ਰੇਮ ਨਾਲ ਕਰੇ, ਖੁਸ਼ੀ ਨਾਲ ਕਰੇ ਤੇ ਮਨ ਚਿੱਤ ਲਾ ਕੇ ਸੇਵਾ ਕਰੇ, ਉਹ ਸੇਵਾ ਕੀਤੀ ਸਫਲ ਹੁੰਦੀ ਹੈ।
ਮਨ ਚਿੰਦਿਆ ਫਲ ਪਾਵਣਾ ਹੋ ਮੈਂ ਵਿੱਚੋਂ ਜਾਇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਦੀ ਮਨ ਚਿੱਤ ਲਾ ਕੇ ਸੇਵਾ ਕਰਨ ਦੇ ਨਾਲ ਮਨ ਚਿੰਦਿਆ ਫਲ ਪਾਵਣਾ, ਮਨ ਚਿਤਵਿਆ ਫਲ ਪ੍ਰਾਪਤ ਹੋ ਜਾਂਦਾ। ਚਿੱਤ ਲਾ ਕੇ ਸੇਵਾ ਕਰੋਗੇ, ਜੋ ਮਨ ਵਿੱਚ ਚਾਹੁੰਦੇ ਹੋ ਉਹ ਫਲ ਤੁਹਾਨੂੰ ਪ੍ਰਾਪਤ ਹੋ ਸਕਦਾ। ਤੇ ਜੇ ਨਿਸਕਾਮ ਸੇਵਾ ਕਰੋਗੇ, ਹਉਮੈ ਵਿੱਚੋਂ ਜਾਏ, ਤੁਹਾਡੇ ਮਨ ਵਿੱਚੋਂ ਹਉਮੈ ਨਿਕਲ ਜਾਵੇਗੀ। ਹਉਮੈ ਦੀਰਘ ਰੋਗ ਹੈ, ਇੱਕ ਬੜਾ ਹੀ ਭਿਆਨਕ ਮਾਨਸਿਕ ਰੋਗ ਹੈ। ਤੇ ਜੇ ਸਕਾਮ ਸੇਵਾ ਕੀਤੀ ਮਨ ਇੱਛਤ ਫਲ ਪ੍ਰਾਪਤ ਹੋਵੇਗਾ, ਤੇ ਜੇ ਨਿਸਕਾਮ ਕਰੋਗੇ ਤੇ ਮਨ ਵਿੱਚੋਂ ਹਉਮੈ ਨਿਕਲ ਜਾਵੇਗੀ ਤੇ ਵਾਹਿਗੁਰੂ ਨਾਲ ਮਿਲਾਪ ਹੋ ਜਾਵੇਗਾ।
ਬੰਧਨ ਤੋੜੈ ਮੁਕਤ ਹੋਏ ਸੱਚੇ ਰਹਿ ਸਮਾਏ।
ਲੋ ਆ ਹੈ ਗੁਰੂ ਦੀ ਨਿਸਕਾਮ ਸੇਵਾ ਕਰਨ ਦਾ ਫਲ, ਬੰਧਨ ਤੋੜੈ ਮੁਕਤ ਹੋਏ। ਜਿਹੜਾ ਭਾਈ ਗੁਰੂ ਦੀ ਨਿਸਕਾਮ ਸੇਵਾ ਕਰਦਾ ਹੈ ਉਹ ਆਪਣੇ ਬੰਧਨ ਤੋੜ ਲੈਂਦਾ ਹੈ। ਕਰਤਾ ਭੋਗਤਾ ਦੇ ਮੋਹ ਮਾਇਆ ਦੇ ਬੰਧਨ ਉਸਦੇ ਟੁੱਟ ਜਾਂਦੇ ਨੇ ਤੇ ਉਹ ਮੁਕਤ ਹੋ ਜਾਂਦਾ ਹੈ ਔਰ ਉਹ ਬੰਦ ਖਲਾਸ ਹੋ ਜਾਂਦਾ ਹੈ, ਉਹ ਸਾਰੇ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਹੈ। ਸੱਚੇ ਰਹਿ ਸਮਾਏ ਫਿਰ ਉਹ ਸੱਚੇ ਅਕਾਲ ਪੁਰਖ ਦੇ ਵਿੱਚ ਹਮੇਸ਼ਾ ਲਈ ਲੀਨ ਹੋਇਆ ਰਹਿੰਦਾ ਹੈ।
ਇਸ ਜਗ ਮਹਿ ਨਾਮ ਅਲੱਭ ਹੈ ਗੁਰਮੁਖ ਵਸੈ ਮਨ ਆਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰੂ ਦੀ ਸੇਵਾ ਕਰਦਾ ਹੈ ਵੀ ਉਹਨੂੰ ਕੀ ਵਿਸ਼ੇਸ਼ ਫਲ ਪ੍ਰਾਪਤ ਹੁੰਦਾ ਹੈ। ਹਜ਼ੂਰ ਕਹਿੰਦੇ ਇਸ ਸੰਸਾਰ ਦੇ ਵਿੱਚ ਸਭ ਤੋਂ ਔਖੀ ਲੱਭਣ ਵਾਲੀ ਵਸਤੂ ਇੱਕੋ ਹੀ ਹੈ, ਉਹ ਹੈ ਪਰਮੇਸ਼ਰ ਦਾ ਨਾਮ। ਪਰਮੇਸ਼ਰ ਦਾ ਨਾਮ ਇਹ ਗੁਰੂ ਦੀ ਕਿਰਪਾ ਦੇ ਨਾਲ ਹੀ ਮਿਲ ਸਕਦਾ ਹੈ, ਹੋਰ ਕਿਧਰੇ ਨਹੀਂ ਮਿਲ ਸਕਦਾ। ਇੱਥੋਂ ਤੱਕ ਵੀ ਲਿਖਿਆ ਹੈ, ਭਗਤ ਕਬੀਰ ਜੀ ਦੇ ਪਾਸ ਕੋਈ ਸ਼ਾਹੂਕਾਰ ਆਇਆ ਤੇ ਆ ਕੇ ਉਸਨੇ ਸੋਨੇ ਦੀਆਂ ਮੋਹਰਾਂ ਦਾ ਥਾਲ ਭੇਟ ਕੀਤਾ। ਕਹਿਣ ਲੱਗਾ, ਭਗਤ ਜੀ ਜਿਹੜਾ ਨਾਮ ਤੁਹਾਡੇ ਕੋਲ ਹੈ ਉਹ ਮੈਨੂੰ ਦਿਓ। ਤੇ ਉਸ ਵੇਲੇ ਭਗਤ ਕਬੀਰ ਜੀ ਨੇ ਬੜੇ ਵੈਰਾਗ ਤੇ ਪ੍ਰੇਮ ਦੇ ਵਿੱਚ ਆ ਕੇ ਸ਼ਬਦ ਉਚਾਰਨ ਕੀਤਾ ਸੀ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸੋਨੇ ਬਦਲੇ ਪਰਮੇਸ਼ਰ ਨਹੀਂ ਮਿਲਦਾ। ਪਰਮੇਸ਼ਰ ਨੂੰ ਪ੍ਰਾਪਤ ਕਰਨ ਵਾਸਤੇ ਜਾਂ ਉਸਦਾ ਨਾਮ ਵੀ ਪ੍ਰਾਪਤ ਕਰਨ ਵਾਸਤੇ ਗੁਰੂ ਨੂੰ ਮਨ ਦੇਣਾ ਪੈਂਦਾ। ਜਿਹੜਾ ਗੁਰੂ ਨੂੰ ਮਨ ਦੇ ਦੇਵੇ ਉਹਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸ ਲਈ ਹਜ਼ੂਰ ਕਹਿੰਦੇ ਸੰਸਾਰ ਦੇ ਵਿੱਚ ਸਭ ਤੋਂ ਔਖੀ ਲੱਭਣ ਵਾਲੀ ਵਸਤੂ ਪਰਮੇਸ਼ਰ ਦਾ ਨਾਮ ਹੈ, ਗੁਰਮੁਖ ਵਸੈ ਮਨ ਆਏ। ਪਰ ਜਦੋਂ ਅਸੀਂ ਗੁਰੂ ਦੀ ਸੇਵਾ ਕਰਾਂਗੇ, ਗੁਰੂ ਦੀ ਸੇਵਾ ਕਰਦਿਆਂ ਉਹ ਨਾਮ ਆ ਕੇ ਤੁਹਾਡੇ ਮਨ ਦੇ ਵਿੱਚ ਆਪਣੇ ਆਪ ਵਸ ਜਾਵੇਗਾ।
ਨਾਨਕ ਜੋ ਗੁਰ ਸੇਵੈ ਆਪਣਾ ਉਹ ਤਿੰਨ ਬਲ ਹਾਰੈ ਜਾਉ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਆਪਣੇ ਗੁਰੂ ਨੂੰ ਸੇਵਦੇ ਹਨ, ਜਿਹੜੇ ਗੁਰਸਿੱਖ ਮਾਈ ਭਾਈ ਆਪਣੇ ਗੁਰੂ ਦੀ ਸੇਵਾ ਕਰਦੇ ਹਨ, ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ।